ਪਰ ਰਾਜ ਮਦ ਬੁਰੀ ਬਲਾ ਹੈ। ਕੌਣ ਹੈ ਜੋ ਪ੍ਰਭਤਾ ਪਾ ਕੇ ਹੋਸ਼ ਨੂੰ ਟਿਕਾਣੇ ਰੱਖਦਾ ਹੈ, ਵਿਚਾਰ ਨੂੰ ਉੱਡਣ ਰੋਕ ਸਕਦਾ ਹੋਵੇ? ਕੋਈ ਵਿਰਲਾ ਵਟਭਾਗੀ ਹੋਏਗਾ। ਵੀਰਾ, ਭਾਵੇਂ ਦਿੱਲੀ ਵਿੱਚ ਸਿੱਖ ਥੋੜ੍ਹੇ ਹਨ ਅਤੇ ਜੋ ਹਨ ਉਹ ਦਬਕ ਗਏ ਅਤੇ ਕੁਸਕੇ ਨਹੀਂ, ਪਰ ਦੇਖ ਲੈ ਇਹ ਲੱਖੀ ਅਤੇ ਜੈਤਾ ਅਤੇ ਭਾਈ ਉਹਦਾ, ਇਹ ਤ੍ਰੈ ਸਿੱਖ ਕਿਸ ਚੋਟੀ ਦੇ ਮਰਦ ਨਿਕਲੇ ਹਨ? ਬਸ ਇੱਕ ਹੋਵੇ ਮਰਦ ਤਾਂ ਕਹੀਦਾ ਹੈ ਮਰਦ ਦੀ ਬੱਧੀ ਖੜੀ ਹੈ, ਇੱਥੇ ਤਾਂ ਤ੍ਰੈ ਨਿਕਲੇ। ਨੰਦ ਚੰਦ ਬੋਲਿਆ, ਸੱਚ ਹੈ, ਪਰ ਸਵਾਦ ਆ ਜਾਂਦਾ ਜੇ ਕਿਤੇ ਦਿੱਲੀ ਵਿੱਚੋਂ ਨਿੱਤਰਦੇ ਸੋਹਣੇ ਹੋਰ ਅਤੇ ਇੱਕ ਉਸ ਪਿਆਰੀ ਜੁੱਧ 'ਤੇ ਆ ਕੇ ਸ਼ਹੀਦ ਹੁੰਦੇ ਸੈਂਕੜੇ ਪਰਵਾਨੇ, ਸਵਾਦ ਆ ਜਾਂਦਾ। ਜਾਨ ਭਰ ਜਾਂਦੀ ਪਰ ਮਿੱਟੀ ਪਰਜਾ ਵਿੱਚ ਅਜੇ ਜਾਨ ਫੂਕਣ ਦੀ ਲੋੜ ਹੈ। ਸਾਹਿਬ ਚੰਦ ਬੋਲਿਆ, ਜੇਰਾ ਕਰੋ, ਥੋੜ੍ਹਾ ਸੰਭਲੋ, ਇਹ ਜਾਨ ਭਰ ਦਿੱਤੀ ਉਸ ਸੀਸ਼ 'ਤੇ ਖੇਡਣ ਵਾਲੇ ਸੋਹਣਿਆਂ ਦੇ ਸਰਤਾਜ ਗੁਰੂ ਤੇਗ ਬਹਾਦਰ ਨੇ। ਹੁਣ ਜਾਗ ਆ ਗਈ, ਸਮਝੋ, ਜਾਗ ਤਾਂ ਆ ਗਈ ਜਦੋਂ ਸੁਲਤਾਨਪੁਰ ਤੋਂ ਟੁਰੇ ਗੁਰੂ ਨਾਨਕ ਦੇਵ ਜੀ। ਹਾਂ, ਜਾਗ ਆ ਗਈ ਜਦੋਂ ਖੰਡਾ ਖੜਕਾ ਦਿੱਤਾ ਖੜਗਧਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਅਤੇ ਹਾਂ, ਹੁਣ ਨਜ਼ਰ ਟਿਕਾਓ ਹਾਂ ਜਿਸ ਪਿਆਰੇ ਕਿਸ਼ੋਰ ਗੁਰੂ 'ਤੇ। ਇਸ ਨਵੀਂ ਨਵੀਂ ਹਰੀ ਹਰੀ ਉਹਦੀ ਉਹਦੀ ਤ੍ਰਿਖੀ ਤ੍ਰਿਖੀ ਗੁਰੂ ਕਰੂਮਲੀ 'ਤੇ ਨੈਣ ਲਾਓ, ਨੀਜ ਨਾਲ ਤੱਕੋ। ਮੈਨੂੰ ਤਾਂ ਇਹ ਦਿਸਦਾ ਹੈ ਕਿ ਜਾਨ ਪਾ ਦਿੱਤੀ ਹੈ ਗੁਰੂ ਤੇਗ ਬਹਾਦਰ ਨੇ ਅਤੇ ਜਾਨ ਦਾ ਅਲਾਂਬਾ ਬਾਲ ਦੇਣਾ ਹੈ ਇਸ ਕਿਸ਼ੋਰ ਅਵਸਥਾ ਵਿੱਚ ਖੇਡ ਰਹੇ ਰੱਬੀ ਨੂਰ ਨੇ। ਇੰਨੇ ਨੂੰ ਆ ਗਏ ਮੁਲਤਾਨ ਦੇ ਇਲਾਕੇ ਦੇ ਮਸੰਦ ਦਲੀਚ ਚੰਦ, ਜਿਨ੍ਹਾਂ ਨੂੰ ਆਮ ਲੋਕ ਆਮ ਤੌਰ 'ਤੇ ਦੁਲਚਾ ਮਸੰਦ ਆਖਦੇ ਸਨ। ਉਹਨਾਂ ਨੇ ਵੀ ਹਰਦਿੱਤਾ ਜੀ ਨਾਲ ਭਾਈ ਗੁਰਦਿੱਤੇ ਜੀ ਦੇ ਗੁਰੂ ਵਿਯੋਗ ਵਿੱਚ ਚੋਲਾ ਛੱਡ ਦੇਣ ਪਰਚਾਉਣੀ ਕੀਤੀ ਅਤੇ ਸਾਰੀ ਗੱਲਬਾਤ ਜਿਹੜੀ ਹੋ ਚੁੱਕੀ ਸੀ ਸੰਖੇਪ ਜਿਹੀ ਮੁੜਕੀ ਸੁਣੀ। ਅਤੇ ਫਿਰ ਸਾਹਿਬ ਚੰਦ ਨੇ ਕਿਹਾ, ਤੁਸੀਂ ਕਹਿ ਰਹੇ ਸੀ ਕਿ ਮੁਰਦਾ ਹੋ ਚੁੱਕੀ ਪਰਜਾ ਵਿੱਚ ਜਾਨ ਭਰਨ ਦੀ ਗੱਲ। ਦੇਖੋ, ਮਤੀ ਦਾਸ ਜੀ ਵੈਰੀ ਦੇ ਆਰੇ ਨਾਲ ਚੀਰੇ ਗਏ, ਸੀ ਨਾ ਕੀਤੀ, ਸਿੱਖੀ ਸਵਾਸਾਂ ਪ੍ਰਯੰਤ ਨਿਭੇ, ਭਾਈ ਦਿਆਲਾ ਮੁਸ਼ਕਾਂ ਬੰਨ ਕੇ ਉੱਬਲਦੀ ਦੇਗ ਵਿੱਚ ਪਾਏ ਗਏ। ਪਰ ਹਾਂ, ਧਰਮੋਂ ਨਹੀਂ ਡੋਲੇ, ਹੌਲ ਨਹੀਂ ਖਾਧਾ, ਗਏ ਕਸ਼ਟਾਂ ਦੇ ਮੂੰਹ ਤੇ ਮੌਤ ਦੇ ਦੁਆਰ ਸਿਦਕਾਂ ਨਾਲ ਸਿਹਰੇ ਬੰਨ ਕੇ, ਜਿਵੇਂ ਜਾਵੇ ਕੋਈ ਲਾੜਾ ਲਾੜੀ ਪ੍ਰਣਾਉਣ। ਵਾਹ ਭਾਈ ਦਿਆਲਾ, ਤੇਰੀ ਕਰਨੀ ਤੂੰ ਕੀਤੀ। ਗੁਰੂ ਸਾਹਿਬ ਜੀ ਦਾ ਸਾਕਾ ਤੇ ਇਹਨਾਂ ਦੋਹਾਂ ਪੂਜਨੀ ਸਿੱਖਾਂ ਦੀ ਸ਼ਹਾਦਤ ਜੋ ਲੋਕਾਂ ਨੇ ਦੇਖੀ, ਜੋ ਹਜ਼ਾਰਾਂ ਦੇ ਸਾਹਮਣੇ ਵਰਤੀ, ਦੇਸ਼ ਵਿੱਚ ਧੁੰਮ ਗਈ ਤੇ ਜਾਨ ਪਾ ਦਿੱਤੀ। ਪਰ ਤੱਕੋ ਭਾਈ ਗੁਰਦਿੱਤੇ ਦਾ ਪ੍ਰੇਮ, ਬਿਨਾਂ ਕਸ਼ਟ ਤੇ ਮਜਬੂਰੀ ਦੇ, ਬਿਨਾਂ ਕਿਸੇ ਦੀ ਲੇਖੇ ਦੇ, ਅਲੱਗ ਉਜਾੜ ਵਿੱਚ ਜਾ ਸਰਪ ਕੁੰਜ ਵਾਂਗੂ ਸਰੀਰ ਛੋੜ ਦਿੱਤਾ। ਇਹ ਪ੍ਰੇਮ, ਇਹ ਪਿਆਰੇ ਦੀ ਜੁਦਾਈ ਨਾ ਚੱਲ ਸਕਣ ਵਾਲਾ ਪ੍ਰੇਮ ਸਿੱਖੀ ਮੰਡਲ ਵਿੱਚ ਪਿਆਰ ਤੇ ਆਪਾਵਾਰ ਦੇ ਰੂਪ ਹੋ ਗਿਆ। ਦੁਲਚਾ ਮਸੰਦ ਕਹਿਣ ਲੱਗਾ, ਤੁਸੀਂ ਸਾਰੇ ਸਤਿਕਾਰਯੋਗ ਹੋ, ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ, ਕੋਈ ਸ਼ੱਕ ਨਹੀਂ ਹੈ। ਸਤਿਗੁਰਾਂ ਦੀ ਕਰਨੀ ਨੂੰ ਕੌਣ ਪੁੱਜਦਾ ਹੈ? ਸਿੱਖਾਂ ਦੇ ਕਾਰਨਾਮੇ ਅਦੁੱਤੀ ਹਨ, ਪਰ ਇੰਨੀ ਗੱਲ ਦੱਸੋ ਕਿ ਭਾਈ ਗੁਰਦਿੱਤਾ ਜੀ ਦਾ ਸਰੀਰ ਤਿਆਗਣਾ ਆਤਮਘਾਤ ਨਹੀਂ? ਆਤਮਘਾਤ? ਸਾਰਿਆਂ ਨੇ ਚੰਬੇ ਨਾਲ ਵੇਖਿਆ। ਹਾਂ, ਆਤਮਘਾਤ ਤਾਂ ਹੈ। ਤੁਸੀਂ ਦੇਖੋ ਨਾ, ਆਤਮਘਾਤ ਗੁਰੂ ਘਰ ਵਿੱਚ ਨਹੀਂ ਸਿਖਾਇਆ ਗਿਆ, ਤੁਸੀਂ ਭਾਈ ਹਰਦਿੱਤਾ ਜੀ ਆਪ ਜਾਣਦੇ ਹੋ। ਇਸ ਨੂੰ ਮੇਰੀ ਗੁਸਤਾਖੀ ਨਾ ਸਮਝਣਾ, ਮੈਂ ਇੱਕ ਗੱਲ ਸਮਝਣ ਵਾਸਤੇ ਆਖਿਆ, ਨਹੀਂ ਤਾਂ ਮੈਂ ਭਾਈ ਗੁਰਦਿੱਤਾ ਜੀ ਦੇ ਆਪ ਸਲਾਹੁਣ ਵਾਲਾ ਬੰਦਾ ਹਾਂ, ਬਹੁਤ ਬੰਦਗੀ ਵਾਲੇ ਹਨ। ਭਾਈ ਹਰਦਿੱਤਾ ਜੀ ਬੋਲੇ, ਸੱਜਣਾ, ਤੂੰ ਮਸੰਦ ਹੈ, ਸੰਗਤ ਵਿੱਚ ਸਨਮਾਨਯੋਗ ਹੈ, ਮੈਂ ਤੈਨੂੰ ਕੀ ਦੱਸਾਂ? ਆਤਮਘਾਤ ਹੁੰਦਾ ਹੈ ਗੁੱਸੇ, ਕ੍ਰੋਧ, ਨਿਰਾਸਾ, ਦਲਗੀਰੀ, ਸਰੀਰ ਅਤੇ ਮਨ ਦੀ ਅੱਤ ਹਾਰ ਵੇਲੇ, ਜਦੋਂ ਬੰਦਾ ਹਾਰ ਜਾਂਦਾ ਹੈ। ਕਿਸੇ ਸਰੀਰਕ ਤਰੀਕੇ ਨਾਲ ਸਰੀਰ ਨੂੰ ਭੰਨ ਸਿੱਟਣਾ ਕਿ ਦੁੱਖ ਝੱਲ ਨਹੀਂ ਹੁੰਦਾ, ਸਰੀਰ ਦੀ ਹੀ ਮਿੱਟੀ ਪਕਾਓ। ਭਾਈ ਗੁਰਦਿੱਤਾ ਜੀ ਨੂੰ ਗੁੱਸਾ, ਰੰਜ, ਕ੍ਰੋਧ, ਨਿਰਾਸਾ ਕੋਈ ਨਹੀਂ ਸੀ। ਕੈਦੋਂ ਛੋਟਾ ਹੈ, ਸ਼ਹੀਦ ਹੋਣੋਂ ਬਚ ਗਏ, ਘਰ ਉਹਨਾਂ ਦੇ ਰਾਜ ਹੈ, ਪਦਾਰਥਾਂ ਦਾ ਬਹੁਤ ਢੇਰ ਲੱਗਾ, ਫੌਜ ਵੀ ਹੈ, ਸਿੱਖੀ ਹੈ, ਖਜ਼ਾਨਾ ਹੈ, ਪਰਿਵਾਰ ਹੈ, ਅਸੀਂ ਸਾਰੇ ਦਾਸ ਹਾਂ। ਫਿਰ ਉਹ ਆਪਣੇ ਪ੍ਰੀਤਮ ਦਾ ਵਿਯੋਗ ਨਹੀਂ ਚੱਲਦੇ, ਉਹਨਾਂ ਦੇ ਪ੍ਰੇਮ ਵਿੱਚ ਨਾਲ ਟੁਰਦੇ ਹਨ, ਕਿੱਡਾ ਉੱਚਾ ਭਾਵ ਹੈ। ਫਿਰ ਉਹ ਛੁਰੀ ਨਹੀਂ ਮਾਰ ਮਰਦੇ, ਕੁਛ ਖਾ ਨਹੀਂ ਮਰਦੇ, ਜਮਨਾ ਪਾਰ ਜਾਂਦੇ ਨੇ, ਉਸ ਵਿੱਚ ਛਾਲ ਨਹੀਂ ਮਾਰਦੇ, ਇਕਾਂਤ ਸੁਥਰੇ ਥਾਂ ਬੈਠ ਪ੍ਰਾਣ ਦਸਵੇਂ ਦੁਆਰ ਦਾ ਪਿਆਰੇ ਦੇ ਧਿਆਨ ਮਗਨ ਹੋ ਬਿਰਹਾ ਚੋਟ ਨਾਲ ਸਰੀਰ ਤਿਆਗਦੇ ਹਨ। ਇਹ ਕੌਣ ਕਰ ਸਕਦਾ ਹੈ? ਕੇਵਲ ਉਹ ਜਿਸ ਦਾ ਪ੍ਰੇਮ ਹੱਦ ਬੰਨੇ ਟੱਪ ਚੁੱਕਾ ਹੈ, ਜਿਸ ਨੂੰ ਪਿਆਰੇ ਦਾ ਵਿਯੋਗ ਹੀ ਬਿਰਹੋਂ ਦੀ ਚੋਟ ਮਾਰਦਾ ਹੈ ਅਤੇ ਬਿਰਹਾ ਚੋਟ ਹੀ ਪ੍ਰਾਣਾਤ ਕਰ ਦਿੰਦੀ ਹੈ, ਇਸ ਨੂੰ ਨਾ ਮਹਿਰਮ ਹਿਰਦੇ ਤਾਂ ਕੀ ਪ੍ਰੇਮੀ ਹਿਰਦੇ ਵੀ ਤਾਂ ਸਮਝ ਸਕਦੇ ਹਨ। ਜਦ ਪ੍ਰੇਮ ਦੀ ਅਵਧੀ ਨੂੰ ਅਨੁਭਵ ਕਰ ਲੈਣ ਤਾਂ ਫਿਰ ਸਮਝ ਆਉਂਦੀ ਹੈ। ਕੇਵਲ ਅੰਦਰਲੇ ਬਿਰਹੋਂ ਦੀ ਤੀਖਣਤਾ ਵਿੱਚ ਪ੍ਰਾਣਾਂ ਦਾ ਸੀਸ ਨੂੰ ਚੜ ਸਰੀਰੋਂ ਨਿਕਲ ਜਾਣਾ, ਇਹ ਹਰ ਕਿਸੇ ਦੇ ਕਰਨ ਦੀ ਗੱਲ ਹੈ ਭਲਾ? ਨਹੀਂ, ਪ੍ਰੇਮ ਦੀ ਅਵਧੀ ਅਤੇ ਅਭਿਆਸ ਦੀ ਪਰਪੱਕਤਾ ਨੇ ਦਸਮ ਦੁਆਰ ਤੋਂ ਰਾਹ ਲਿਆ ਪਰਲੋਕ ਦਾ। ਇਹ ਆਤਮਘਾਤ ਨਹੀਂ ਹੈ, ਇਹ ਤਾਂ ਲਾਗੀ ਹੋਏ ਸੁਜਾਨੇ ਪੀਰ ਰਾਮ ਭਗਤ ਅਨਿਆਲੇ ਤੀਰ। ਕੀ ਮੈਨੂੰ ਸਤਿਗੁਰੂ ਨਾਲ ਪ੍ਰੇਮ ਨਹੀਂ? ਕੀ ਮੈਨੂੰ ਉਹਨਾਂ ਦੇ ਵਿਛੋੜੇ ਦਾ ਸੱਲ ਨਹੀਂ? ਮੈਂ ਸੱਚ ਕਹਿੰਦਾ ਹਾਂ, ਮੈਂ ਕਈ ਦਿਨ ਅੰਨ ਨਹੀਂ ਖਾ ਸਕਿਆ, ਪਰ ਮੈਂ ਮਰਿਆ ਨਹੀਂ। ਮੈਂ ਚਾਹੁੰਦਾ ਸਾਂ, ਹੁਣ ਚਾਹੁੰਦਾ ਹਾਂ ਕਿ ਭਰਾ ਦੇ ਮੰਗਰੇ ਸਤਿਗੁਰਾਂ ਦੇ ਚਰਨਾਂ ਵਿੱਚ ਪੁੱਜਾਂ, ਪਰ ਮੇਰੇ ਪ੍ਰੇਮ ਵਿੱਚੋਂ ਤੀਖਣਤਾ ਨਹੀਂ ਹੈ ਜੋ ਵੱਡੇ ਵੀਰ ਜੀ ਦੇ ਪ੍ਰੇਮ ਵਿੰਨੇ ਕਲੇਜੇ ਵਿੱਚ ਸੀ। ਸਰਚੰਦ ਜੀ ਬੋਲੇ, ਸੱਚ ਹੈ, ਨੈਣ ਭਰ ਗਏ, ਜਿਉਂਦਾ ਹੀ ਰਿਹਾ ਹੈ ਪਾਪੀ ਸਰੀਰ। ਸਤਿਗੁਰ ਤੇਗ ਬਹਾਦਰ ਪਿਆਰੇ ਦੇ ਖੇਤ ਤੇ ਸਾਕੇ ਸੁਣ ਕੇ ਦੇਰਾ ਛੱਡ ਗਏ, ਪ੍ਰਾਣ ਨਹੀਂ ਛੱਡੇ ਗਏ, ਪਾਪੀ ਸਰੀਰ ਹੀ ਰਹੇ। ਬਿਰਹਾ ਚੋਟ ਨਾਲ ਮਰਨਾ ਕੋਈ ਬਨਾਵਟੀ ਬਹਾਨੇ ਜਾਂ ਨਿਰਾਸਾ ਦੀ ਗੱਲ ਨਹੀਂ ਹੈ, ਉਹ ਬੇਵਸੀ ਖੇਡ ਹੈ। ਨਾਨਕ ਸਤੀਆਂ ਜਾਣੀਆਂ ਹੈ ਜੇ ਬਿਰਹੈ ਚੋਟ ਮਰਨ। ਸਭਨਾਂ ਦੇ ਨੈਣ ਭਰ ਆਏ ਤੇ ਚੁੱਪ ਛਾ ਗਏ। ਦੁਲਚਾ ਮਸੰਦ ਹੈ, ਸੰਗਤ ਤੋਂ ਉਚੇਰਾ ਆਪਣਾ ਸਥਾਨ ਸਮਝਦਾ। ਪਾਤਸ਼ਾਹ ਨੇ ਬਖਸ਼ਿਸ਼ਾਂ ਵੀ ਕੀਤੀਆਂ ਇਹਨੇ ਮਸੰਦਾਂ ਤੇ। ਮੇਰੇ ਸਤਿਕਾਰਯੋਗ ਸੱਜਣੋ, ਬੜੀ ਨਿਮਰਤਾ ਨਾਲ ਬੋਲਿਆ, ਪ੍ਰੇਮ ਤੇ ਸਿੱਖੀ, ਪ੍ਰਚਾਰ ਤੇ ਜੀਵਨ, ਜੋ ਕੁਛ ਹੈ ਸਤਿਗੁਰ ਦੇ ਵਜੂਦ ਨਾਲ ਹੈ। ਅਸੀਂ ਲੱਖ ਹੋਵੀਏ ਕਿਸ ਗਿਣਤੀ ਵਿੱਚ, ਜੇ ਹੁਣ ਗੋਬਿੰਦ ਕਿਧਰੇ ਸਤਿਗੁਰੂ ਗੋਬਿੰਦ ਪਿਆਰੇ ਜੀ ਦਾ ਵਜੂਦ ਹੈ ਤਾਂ ਸਾਰੀ ਸਿੱਖੀ ਤਿਲਕ ਦੇਣ ਆ ਰਹੀ ਹੈ। ਮੇਰਾ ਮੂੰਹ ਸੜੇ, ਜੇ ਆਪ ਦਾ ਸਰੀਰ ਹੈ ਤਾਂ ਹੀ ਸਭ ਕੁਛ ਹੈ, ਨਹੀਂ ਤਾਂ ਅਸੀਂ ਕੀ ਹਾਂ, ਲਾੜੇ ਬਿਨ ਜੰਜ ਕੀ। ਹਰਦਿੱਤਾ ਜੀ ਘਬਰਾ ਕੇ ਫੇਰ ਸੈਂਤ ਨਾਲ ਪੁੱਛਿਆ। ਦੁਲਚਾ ਬੋਲਿਆ, ਸਤਿਗੁਰ ਦੇ ਘਰ ਦਾ ਔਰੰਗੇ ਨਾਲ ਹੁਣ ਮੁਕਾਬਲਾ ਛਿੜ ਪਿਆ, ਇਸ ਨੂੰ ਕਿਵੇਂ ਸੰਭਾਲ ਲਵੋ? ਸਿਆਣੇ ਹੋ, ਵਿਖਾਂਦ ਮਿਟ ਜਾਏ ਤਾਂ ਚੰਗੀ ਹੈ। ਸਾਹਿਬਚੰਦ ਜੀ ਬੋਲੇ, ਠੀਕ ਹੈ, ਪਰ ਕੌਣ ਮੇਟੇ, ਕਿਵੇਂ ਮੇਟੇ? ਦੁਲਚਾ ਕਹਿਣ ਲੱਗਾ, ਕੋਈ ਰਾਹ ਕੱਢੋ, ਸਿਆਣੇ ਹੋ, ਦਾਨੇ ਹੋ। ਨੰਦ ਜਾਂ ਜੀ ਬੋਲੇ, ਇੱਕੋ ਹੀ ਰਾਹ ਹੈ, ਜੋ ਔਰੰਗੇ ਦੇ ਚੱਲ ਪੈਰੀ ਪਾਓ, ਦੀਨ ਕਬੂਲ ਲਓ, ਜਗੀਰਾਂ ਲਓ ਤੇ ਜੁਗਾਂ ਜੀਓ। ਸਿਵਾ ਸ਼ਰਨ ਲੈਣ ਦੇ ਪਤਤ ਹੋਣ ਦੇ ਜਰਵਾਣੇ ਨਾਲ ਵੀ ਕਦੇ ਬਣੀ ਹੈ? ਦੁਲਚਾ ਅੱਖਾਂ ਪੂੰਝ ਕੇ, ਸੋਹਣਿਓ, ਇੱਕ ਨਿੱਕੀ ਜੀ 10 ਵਰ੍ਹੇ ਦੀ ਜਿੰਦੜੀ ਸਾਡੇ ਪਾਸ ਹੈ, ਇਸੇ ਨਾਲ ਸਾਰੇ ਜੀਂਦੇ ਹਾਂ। ਇਹ ਜੇ ਸੁੱਖ ਹੋਵੇ ਤਾਂ ਹੀ ਸੁੱਖ ਮਿਲੇਗਾ, ਇਸ ਦੀ ਖੈਰ ਮਨਾਓ, ਕਿਵੇਂ ਵੀ ਸ਼ਾਹ ਨੂੰ ਰਜਾਓ ਤੇ ਅੱਗੋਂ ਸੁੱਖ ਵਰਤੇ ਮੈਂ ਭਲਾ ਲੋਚਦਾ ਹਾਂ। ਹਰਦਿੱਤਾ ਜੀ ਬੋਲੇ, ਤੁਸੀਂ ਪੁਰਾਣੇ ਸੇਵਕ ਹੋ, ਭਲਾ ਕਿਉਂ ਨਾ ਲੋਚੋ। ਪਰ ਕੋਈ ਨਵੀਂ ਗੱਲ ਨਹੀਂ ਹੈ। ਪੰਜਵੇਂ ਪਾਤਸ਼ਾਹ ਜੀ ਦੇ ਸਾਕੇ ਮਗਰੋਂ ਛੇਵੇਂ ਦਾਤਾ ਜੀ ਨੇ ਈਨ ਨਾ ਮੰਨੀ, ਸ਼ਰਨ ਨਾ ਲਈ, ਪਰ ਖੰਡਾ ਖੜਕਾਇਆ। ਹੁਣ ਇਸ ਦਸਵੇਂ ਜਾਮੇ ਦੇ ਲੱਛਣ ਉਹ ਦਾਦਾ ਗੁਰੂ ਵਰਗੇ ਦਿਸ ਰਹੇ ਹਨ। ਸਾਡੀ ਜਾਚੇ ਤਾਂ ਫਿਰ ਖੰਡਾ ਖੜਕੇਗਾ, ਦੁੱਖ ਕਸ਼ਟ ਤੇ ਸ਼ਹੀਦੀਆਂ ਆਉਣਗੀਆਂ, ਪਰ ਅੰਤ ਸੱਚ ਜਿੱਤੇਗਾ, ਤੁਰਕ ਮਰੇਗਾ, ਜੜ ਨਾ ਵੇਖ, ਗੁਰੂ ਕਿਆਂ ਦਾ ਉੱਦਮ ਸਫਲ ਹੋਵੇਗਾ। ਦੁਲਚਾ, ਇਸੇ ਗੱਲੇ ਤਾਂ ਮੈਂ ਕੰਬਦਾ ਹਾਂ। ਭਲਾ ਜਦੋਂ ਸਤਿਗੁਰੂ ਜਵਾਨ ਹੋ ਜਾਵੇ ਉਦੋਂ ਜੋ ਚਾਹੇ ਕਰੇ, ਅਜੇ ਤਾਂ ਬਾਲਕਾ ਹੈ, ਮਾਮਾ ਕਿਰਪਾਲ ਚੰਦ ਵੱਡੇ ਹਨ। ਭਾਈ ਜੀ, ਤੁਸੀਂ ਵੀ ਬਾਬਾ ਬੁੱਢੇ ਕਿਆਂ ਦੇ ਘਰਾਣੇ ਵਿੱਚੋਂ ਵੱਡੇ ਹੋ। ਬਾਲ ਅਵਸਥਾ, ਹਾਂ ਕਿਸ਼ੋਰ ਅਵਸਥਾ ਵਿੱਚ ਤਾਂ ਤੁਸੀਂ ਸ਼ਾਂਤੀ ਸੁਨੇਹਾ ਠੰਡੇ ਪਾਸੇ ਪਾਓ ਅਤੇ ਚੁੱਪ ਚਾਪ ਹੋ ਜਾਓ, ਦੁਸ਼ਮਣ ਨੂੰ ਸਾੜਾ ਨਾ ਦਿਓ। ਜੀਕੂ ਹੁਣ ਤਿਲਕ ਦੀ ਰਸਮ ਵਾਸਤੇ ਸਾਰਾ ਜਹਾਨ ਟੁੱਟ ਕੇ ਆ ਰਿਹਾ, ਕੀ ਲੋੜ ਹੈ, ਚੁਪਾਤੇ ਜੇ ਕਰ ਲੈਂਦੇ। ਔਰੰਗਾ ਆਖੇਗਾ, ਵੇਖੋ ਕਿੱਡੇ ਕਰੜੇ ਹਨ, ਉੱਧਰ ਤਾਂ ਮੈਂ ਇਹਨਾਂ ਦੇ ਆਗੂ ਨੂੰ ਕਤਲ ਕਰਦਾ ਹਾਂ, ਚੋਟੀ ਦੇ ਸਿੱਖਾਂ ਨੂੰ ਚੀਰਦਾ ਅਤੇ ਉਬਾਲਦਾ ਹਾਂ, ਇੱਧਰ ਇਹ ਨਿਰਭੈ ਅੱਗੇ ਤੋਂ ਵੱਧ ਇਕੱਠੇ ਹੁੰਦੇ ਹਨ, ਰੌਣਕਾਂ ਕਰਦੇ ਹਨ। ਗੁਰੂ ਅਜੇ ਕਿਸ਼ੋਰ ਹੈ, ਕੱਲ੍ਹ ਪਿਤਾ ਸਾਕਾ ਵਰਤਾ ਰਿਹਾ, ਅੱਜ ਉਹ ਤੀਰ ਚਲਾਉਂਦਾ ਆ ਅਤੇ ਆਏ ਸਿੱਖਾਂ ਤੋਂ ਕਟਾਰਾਂ ਕਮਾਨਾਂ ਅਤੇ ਖੰਜਰਾਂ ਦੇ ਪਤੇ ਪੁੱਛਦਾ। ਇਸ ਤਰ੍ਹਾਂ ਹੋਰ ਸਖਤੀ ਆਵੇਗੀ, ਅੱਗੇ ਅਸਾਂ ਕੀ ਕੀਤਾ ਹੈ ਅਤੇ ਹੁਣ ਕੀ ਕਰ ਲਵਾਂਗੇ। ਠੀਕ ਹੈ, ਪਾਤਸ਼ਾਹਾਂ ਦੇ ਰਾਜ ਪਾਪਾਂ ਨਾਲ ਨਸ਼ਟ ਹੁੰਦੇ ਹਨ, ਪਰ ਚਿਰ ਚਿੰਨਾ ਕੁ ਲੱਗਦਾ ਹੈ, ਸੋ ਕੋਈ ਵਿਧੀ ਸ਼ਾਂਤੀ ਦੀ ਕੱਢੋ। ਸਾਹਿਬ ਚੰਦ ਜੋ ਬੜੀ ਨੀਝ ਨਾਲ ਸੁਣ ਰਿਹਾ ਸੀ, ਦੁਲਚਾ ਜੀ ਗੁੱਸੇ ਨਾ ਹੋਵਿਓ, ਤੁਸੀਂ ਗੁਰਸਿੱਖੀ ਨੂੰ ਕਿਹੜੇ ਪਾਸੇ ਲੈ ਟੁਰੇ ਹੋ? ਇਹ ਅਕਾਲ ਪੁਰਖ ਦਾ ਆਪਣਾ ਸਿੱਖੀ ਪੰਥ ਹੈ। ਦੱਸੋ, ਗੁਰੂ ਸਾਹਿਬ ਉਸਦੇ ਇਕੱਲੇ ਆਏ ਹਨ, ਹੁਕਮ ਨਾਲ ਜੁੜੇ ਹਨ, ਇਹਨਾਂ ਦੇ ਸਿਰ 'ਤੇ ਉਸਦਾ ਹੱਥ ਹੈ? ਦੇਖੋ, ਗੁਰੂ ਹਰਕ੍ਰਿਸ਼ਨ ਜੀ ਦੀ ਕੀ ਉਮਰਾਂ ਸੀ, ਉਹਨਾਂ ਨੇ ਈਨ ਮੰਨੀ ਸੀ? ਫਿਰ ਤੱਕੋ ਜੋ ਕਰ ਗਏ, ਕਮਾਲ ਹੈ ਕਿ ਨਹੀਂ? ਹੋਰ ਵੇਖੋ, ਇਹ ਉਮਰਾ ਤੇ ਗੁਰੂ ਤੇਗ ਬਹਾਦਰ ਜੀ ਦੀ ਚੋਣ ਹੈ ਕਿ ਨਾ ਪਾਰਦਰਸ਼ਕ ਨਜ਼ਰ ਤੇ ਰੱਬੀ ਕਮਾਲ? ਧੰਨ ਗੁਰੂ ਹਰਕ੍ਰਿਸ਼ਨ, ਡਰੋ ਨਾ, ਇਹ ਦਾਤਾ ਜਿਸ ਦੇ ਤਿਲਕਲੇ ਇਕੱਠੇ ਹੋ ਰਹੇ ਹਾਂ, ਉਹ ਅਰਸ਼ੀ ਜੋਤ ਹੈ, ਜੋ ਕਰੇਗਾ ਠੀਕ ਕਰੇਗਾ। ਅਸਾਂ ਸਿੱਖੀ ਸਿਦਕ ਨਾਲ ਗਰਦਨ ਝੁਕਾਉਣੀ ਹੈ। ਜੋ ਅਗਨ ਕੀ ਛੇਵੇਂ ਗੁਰਾਂ ਨੇ ਸਾਡੇ ਅੰਦਰ ਬਾਲ ਦਿੱਤੀ ਹੈ, ਉਹ ਨਹੀਂ ਬੁਝਣ ਦੇਣੀ। ਹਾਂ, ਅਸਾਂ ਹੁਣ ਆਣ ਛਾਣ ਨਾਲ ਲੈਣਾ, ਗੈਰਤ ਨਹੀਂ ਗੁਆਣੀ, ਅਣਖ ਨਹੀਂ ਮਾਰਨੀ, ਮਰਦ ਹੋ ਕੇ ਮਰਦਾਊਪੁਣੇ ਵਿੱਚ ਜੀਵ ਕੇ ਸਾਈਂ ਦਾ ਨਾਮ ਸਿਮਰ ਕੇ ਮੁਕੰਮਲ ਆਦਮੀ ਬਣਨਾ। ਇਸ ਚਿਣਗ ਨੇ ਅੱਗ ਹੋ ਕੇ ਸੀਨੇ ਬਸੀਨੇ ਮਗਣਾ ਹੈ ਅਤੇ ਬਲਣਾ। ਤੁਸੀਂ ਔਰੰਗੇ ਤੋਂ ਦੱਬ ਦਿਓ, ਮੇਰਾ ਚਿੱਤ ਕਰਦਾ ਹੈ ਟੋਟੇ ਹੋ ਕੇ ਮਰਾਂ, ਸਰਬੰਸ ਰੁੜ ਜਾਏ, ਪਰ ਹਾਰ ਨਾ ਮੰਨਾਂ। ਕਾਸ਼ ਮੈਨੂੰ ਸਿਦਕ ਮਿਲੇ, ਕਾਸ਼ ਮੇਰੇ 'ਤੇ ਰਹਿਮਤ ਬਰਸੇ, ਕਾਸ਼ ਮੈਂ ਵੀ ਕਿਤੇ ਮਤੀ ਦਾਸ ਵਾਂਗੂ ਚੀਰਿਆ ਜਾਵਾਂ। ਜਿਉਂ ਜਿਉਂ ਕਸ਼ਟ ਪੈਂਦਾ, ਮਨ ਤਕੜਾ ਹੁੰਦਾ ਹੈ। ਕੀ ਤੁਸੀਂ ਧਰਮ ਨੂੰ ਜ਼ਾਲਮ ਦੇ ਜ਼ੁਲਮ ਤੋਂ ਸੁਤੰਤਰ ਨਹੀਂ ਕਰਨਾ? ਕੀ ਤੁਸੀਂ ਦੇਸ਼ ਨੂੰ, ਪਰਜਾ ਨੂੰ ਅਨਿਆਈਆਂ ਤੋਂ ਛੁਟਕਾਰਾ ਨਹੀਂ ਦਿਵਾਉਣਾ? ਜੇ ਦੇਣਾ ਹੈ ਤਾਂ ਸੀਸ ਤਲੀ 'ਤੇ ਰੱਖਣਾ ਪਊ। ਦੁਲਚਾ, ਇਹ ਵਾਰਤਾਲਾਪ ਸੁਣ ਕੇ ਬੜਾ ਹੈਰਾਨ ਹੋਇਆ, ਪਰ ਆਪਣੇ ਅਕੀਦੇ 'ਤੇ ਅਜੇ ਵੀ ਖੜਾ ਹੈ। ਬੋਲਿਆ, ਸੋਹਣੇ ਵੀਰ ਜੀਓ, ਤੁਸਾਂ ਵਰਗੇ ਤਾਂ ਜੁੱਗਾਂ ਜਿਉਣ, ਹਾਂ ਮੇਰੇ ਵਰਗੇ ਲੜਨ ਮਰਨ, ਭੇਟਾ ਦੇਣ ਲਈ ਮੇਰੇ ਵਰਗੇ ਨਕਾਰੇ ਉੱਥੇ ਦਿਓ, ਉਹ ਮਰਨਗੇ। ਪਰ ਮੈਂ ਜੋ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਸਾਡਾ ਸਤਿਗੁਰੂ ਕਿਸ਼ੋਰ ਉਮਰਾਂ ਵਿੱਚ ਹੈ, ਉਹ ਅਜੇ ਆਜ਼ਾਦ ਵਿਹਾਰ ਹੈ, ਨਾਬਾਲਗ ਹੈ, ਉਸਦਾ ਸੋਹਣਾ ਅਤੇ ਲੋੜੀਂਦਾ ਸਰੀਰ ਬਚਾਓ, ਜ਼ੁਲਮ ਦੇ ਜ਼ੁਲਮ ਤੋਂ ਰੱਖਿਆ ਕਰੋ, ਜ਼ਾਲਮ ਦੀ ਨਜ਼ਰ ਨਾ ਪਵੇ। ਉਹ ਹੈ ਤਾਂ ਸਭ ਕੁਛ, ਪਰ ਅਜੇ ਬਾਲਕ ਹਾਂ। ਹਰਦਿੱਤਾ ਜੀ ਬੋਲੇ, ਮੇਰਾ ਮੂੰਹ ਛੋਟਾ ਪਰ ਗੱਲ ਬੜੀ ਵੱਡੀ ਹੈ। ਸਾਹਿਬ ਬਾਬਾ ਬੁੱਢਾ ਜੀ ਦੀ ਵੰਸ਼ ਹੋਣ ਕਰਕੇ ਮੈਨੂੰ ਅਧਿਕਾਰ ਹੈ ਕਿ ਪਿਆਰੇ ਸਤਿਗੁਰ ਦੇ ਲਾਡ ਅਤੇ ਨਖਰੇ ਵਿੱਚ ਤੁਹਾਨੂੰ ਪਿਆਰ ਨਾਲ ਝਿੜਕ ਵੀ ਲਵਾਂ। ਚਾਹੋ ਤੁਸੀਂ ਮੇਥੋਂ ਵੱਡੇ ਵੀ ਹੋਵੋ। ਸੱਜਣਾ ਦੱਸ ਹਾਂ, ਕਿੰਨੇ ਵਰੇ ਦਾ ਸੀ ਅਕਬਰ ਜਦੋਂ ਹਿੰਦ ਦਾ ਰਾਜ ਦਾ ਬੋਝ ਉਹਦੇ ਸਿਰ 'ਤੇ ਪਿਆ? ਕੁਝ ਕਰ ਹਾਂ ਚੇਤਾ।